Thank you. ਇਕਾਗਰ ਕਰੋ, ਭੱਜ ਕੇ ਬੋਲੋ ਸਤਨਾਮ। ਕਾਫੀ ਸਮੇਂ ਤੋਂ ਆਪ ਹਰੀ ਜਾਤ ਸਰਵਣ ਕਰ ਰਹੇ ਹਾਂ। ਗਰਮੀ ਦਾ ਮਹੀਨਾ ਹੈ, 47, 46, 45, 47 ਇੰਨੀ ਗਰਮੀ ਪੈ ਰਹੀ ਹੈ। ਪਰ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਦੂਰ ਦੂਰ ਤੋਂ ਆ ਕੇ ਸੰਗਤਾਂ ਨੇ ਦਰਸ਼ਨ ਦਿੱਤੇ ਹਨ। ਪੋਟੇ ਸਾਹਿਬ ਤੋਂ, ਹੋਰ ਥਾਵਾਂ ਤੋਂ ਕਿਰਪਾ ਕਰੀ ਹੈ ਸੰਗਤਾਂ ਨੇ ਦਰਸ਼ਨ ਦੇਣ ਦੀ। ਬਾਕੀਆਂ ਨੇ ਵੀ ਬਹੁਤ ਵੱਡੀ ਕਿਰਪਾ ਕਰੀ ਹੈ, ਕਿਉਂਕਿ ਸੰਗਤਾਂ ਦੇ ਦਰਸ਼ਨ ਕਰਨੇ ਗੁਰੂ ਦਾ ਦਰਸ਼ਨ ਹੋਇਆ ਕਰਦਾ। 400 ਸਾਲਾ ਗੁਰੂ ਛੇਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਉਤਸਵ ਥਾਂ ਥਾਂ 'ਤੇ ਮਨਾਇਆ ਜਾ ਰਿਹਾ ਹੈ। ਐਸਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਜੇ ਗੁਰੂ ਪੰਜਵੇਂ ਪਾਤਸ਼ਾਹ ਦੀ ਛਾਤੀ ਹੋਏ ਨੂੰ ਬਹੁਤ ਦੇਰ ਹੋ ਗਈ ਸੀ, ਲੇਕਿਨ ਅਜੇ ਤੱਕ ਪੁੱਤਰ ਦੀ ਦਾਤ ਨਹੀਂ ਸੀ ਪ੍ਰਾਪਤ ਹੋਈ। ਮਾਤਾ ਜੀ ਬਹੁਤ ਵਾਰੀ ਮਨ ਵਿੱਚ ਇਸ ਗੱਲ ਦੀ ਚਿੰਤਾ ਵੀ ਕਰਦੇ ਸੀ, ਕਿਉਂਕਿ ਜਿਸਦੇ ਪੁੱਤਰ ਨਾ ਹੋਵੇ, ਕੁਦਰਤੀ ਤੌਰ 'ਤੇ ਉਸਦੇ ਮਨ ਵਿੱਚ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਕਿ ਮੈਂ ਇੰਨੀ ਜਾਇਦਾਦ ਬਣਾਈ ਹੈ, ਸਾਂਭਣ ਵਾਲਾ ਕੋਈ ਨਹੀਂ ਹੈ, ਕੌਣ ਲੈ ਕੇ ਜਾਏਗਾ, ਜੇ ਬਾਰਸਾਂ ਦੇ ਹਿੱਸੇ ਵਿੱਚ ਆਏਗੀ ਉਹ ਤਾਂ ਮੇਰੇ ਨਾਲ ਲੜਦੇ ਝਗੜਦੇ ਨੇ, ਉਹੀ ਮੇਰੀ ਜਾਇਦਾਦ ਦੇ ਮਾਲਕ ਹੋ ਜਾਣਗੇ। ਇੱਕ ਨਵਾਂ ਹੀ ਉਲਟਾ ਜਿਹਾ ਫੁਰਨਾ ਮਨ ਵਿੱਚ ਪਰਮੇਸ਼ਰ ਨੂੰ ਭੁਲਾ ਕੇ ਆਉਣਾ ਸ਼ੁਰੂ ਹੋ ਜਾਂਦਾ, ਕਿਉਂਕਿ ਵਾਹਿਗੁਰੂ ਸਭ ਨੂੰ ਪਾਲਦਾ, ਸਭ ਦਾ ਜ਼ਿੰਮੇਵਾਰ ਪਰਮੇਸ਼ਰ ਹੈ। ਇਹ ਵੀ ਖਿਆਲ ਰਹਿੰਦਾ ਹੈ ਵੀ ਚੱਲ ਕਿਤੇ ਬੁਢਾਪਾ ਆ ਗਿਆ, ਬਿਮਾਰ ਹੋ ਗਏ, ਕੌਣ ਹੈ ਜਿਹੜਾ ਸਾਡੀ ਸੰਭਾਲ ਕਰੇਗਾ, ਕਿਉਂਕਿ ਭਾਰਤ ਵਰਸ਼ ਦੀ ਜੋ ਸਭਿਅਤਾ ਹੈ ਇਸ ਦੇ ਵਿੱਚ ਪੁੱਤਰ ਦੀ ਵਿਸ਼ੇਸ਼ਤਾ ਦੱਸੀ ਗਈ ਹੈ। ਪਰ ਇਸ ਦਾ ਸੰਬੰਧ ਰੂਹਾਨੀ ਤੌਰ ਦੇ ਉੱਤੇ ਪ੍ਰਲੋਕ ਨਾਲ ਜੋੜਿਆ ਹੋਇਆ, ਸੋ ਸ਼ੁਰੂ ਤੋਂ ਹੀ ਇਸ ਚੀਜ਼ ਦਾ ਪ੍ਰਚਾਰ ਚੱਲਿਆ ਰਿਹਾ। ਇਸ ਨੂੰ ਪਿੱਤਰ ਰਿਣ ਕਹਿੰਦੇ ਨੇ। ਪਹਿਲਿਆਂ ਨੇ ਲੰਘ ਗਏ ਬਜ਼ੁਰਗ, ਲੇਕਿਨ ਉਹਨਾਂ ਦੇ ਪੁੱਤਰ ਹੁੰਦੇ ਚਲੇ ਗਏ। ਜਿੱਥੇ ਖੜ ਜਾਂਦਾ ਉੱਥੇ ਆ ਕੇ ਇੱਥੇ ਖਿਆਲ ਆਉਂਦੇ ਨੇ ਕਿ ਮੈਂ ਪਿੱਤਰ ਰਹਿਣ ਨਹੀਂ ਦੇ ਸਕਿਆ, ਗਾਂ ਕਿਹੜੀ ਸਕਿਆ। ਨਿਰਮੂਲ ਖਿਆਲ ਨੇ ਸਾਰੇ ਜੋ ਕਹਿੰਦੇ ਨੇ ਵੀ ਪੁੱਤਰ ਸੰਭਾਲਣਗੇ ਬੁਢਾਪੇ ਵਿੱਚ, ਬਿਲਕੁਲ ਗਲਤ ਹੈ। ਅੱਜ ਦਾ ਪੁੱਤਰ ਨਹੀਂ ਸੰਭਾਲਦਾ, ਉਹ ਤ੍ਰੇਤੇ ਯੁੱਗ ਦਾ ਸਰਵਣੇ ਸੀ ਜਿਹੜਾ ਮਾਂ ਬਾਪ ਦੋਏ ਐਨੇ ਨੇ, ਦੋਹਾਂ ਨੂੰ 68 ਤੀਰਥਾਂ 'ਤੇ ਇਸ਼ਨਾਨ ਕਰਾਉਣ ਵਾਸਤੇ, ਨਾ ਕੋਈ ਸਵਾਰੀ ਹੈ ਨਾ ਕੋਈ ਰਸਤੇ ਨੇ, ਉੱਚੇ ਨੀਵੇਂ ਪਹਾੜਾਂ 'ਤੇ ਤੁਰਿਆ ਫਿਰਦਾ ਨੰਗੇ ਪੈਰੀ, ਵਿੱਚੇ ਹੀ ਉਹਨਾਂ ਦੇ ਖਾਣ ਪੀਣ ਦਾ ਬੰਦੋਬਸਤ ਕਰਦਾ ਹੈ। ਪਰ ਉਸੇ ਤਰ੍ਹਾਂ ਬੈਂਗੀ 'ਤੇ ਚੱਕ ਕੇ ਇਕੱਲੇ ਇਕੱਲੇ ਤੀਰਥ 'ਤੇ ਤੁਰਿਆ ਫਿਰਦਾ। ਐਸਾ ਪੁੱਤਰ ਸੰਸਾਰ ਦੇ ਵਿੱਚ ਸਰਵਣੇ ਹੋਇਆ, ਬਾਕੀ ਨਹੀਂ ਸੰਭਾਲਦੇ ਹੈਗੇ, ਬੜਾ ਮੁਸ਼ਕਲ ਹੋ ਜਾਂਦਾ ਹੈ। ਸੋ ਇਹ ਜੋ ਫੁਰਨਾ ਹੈ ਅੱਜ ਦੇ ਸਮੇਂ ਦੇ ਅੰਦਰ ਕੋਈ ਬਹੁਤੀ ਮਹੱਤਤਾ ਨਹੀਂ ਰੱਖਦਾ, ਇਹ ਕੇਵਲ ਭਾਰਤ ਵਰਸ਼ ਵਿੱਚ ਹੈ, ਬਾਹਰ ਨਹੀਂ ਹੈ, ਅਮਰੀਕਾ 'ਚ ਨਹੀਂ ਹੈ, ਇੰਗਲੈਂਡ 'ਚ ਨਹੀਂ, ਯੂਰਪ 'ਚ ਨਹੀਂ। ਕਿਉਂ ਨਹੀਂ ਹੈ? ਉੱਥੇ ਐਸੇ ਕਾਨੂੰਨ ਬਣੇ ਹੋਏ ਨੇ ਕਿ 60 ਸਾਲ ਤੋਂ ਉੱਤੇ ਗੌਰਮੈਂਟ ਸੰਭਾਲ ਲੈਂਦੀ ਹੈ, ਪੈਸੇ ਦਿੰਦੀ ਹੈ। ਸੀਨੀਅਰ ਸਿਟੀਜ਼ਨ ਕਹਿੰਦੇ ਨੇ, ਗੱਡੀਆਂ 'ਚ ਚੜ੍ਹ ਜਾਣ ਅੱਧਾ ਕਿਰਾਇਆ ਲੈਂਦੇ ਨੇ ਉਹਨਾਂ 'ਤੇ, ਸਟੋਰ ਵਿੱਚ ਚਲੇ ਜਾਣ ਖਾਣ ਪਾਣ ਦੀਆਂ ਚੀਜ਼ਾਂ, ਕਾਰਡ ਦਿਖਾ ਦੇਣ, ਅੱਧੀ ਕੀਮਤ ਲੈਂਦੇ ਨੇ। ਵੀ ਇਹ ਸੀਨੀਅਰ ਸਿਟੀਜ਼ਨ ਹੈ ਸਾਡੇ ਦੇਸ਼ ਦਾ। ਲਾਈਨ ਵਿੱਚ ਖੜਾ ਹੋਵੇ ਸਭ ਤੋਂ ਪਹਿਲਾਂ ਉਹਨੂੰ ਥਾਂ ਦਿੰਦੇ ਨੇ, ਚੜ੍ਹਨਾ ਹੋਵੇ, ਬੱਸ ਚੜ੍ਹਨਾ ਹੋਵੇ, ਗੱਡੀ ਚੜ੍ਹਨਾ ਹੋਵੇ, ਪ੍ਰਾਇਰਟੀ ਹੈ ਉਸਦੀ। ਵੀ ਇਹ ਬਜ਼ੁਰਗ ਹੈ, ਇਹਨੂੰ ਪਹਿਲਾਂ ਚੜ੍ਹਨ ਦੇ। ਬਿਮਾਰ ਹੋ ਜੇ ਨਰਸਾਂ ਘਰ ਆ ਜਾਂਦੀਆਂ, ਡਾਕਟਰ ਲੈ ਜਾਂਦੇ ਨੇ, ਉੱਥੇ ਹੀ ਸੇਵਾ ਕਰਦੇ ਨੇ ਪੂਰੀ ਤਰ੍ਹਾਂ ਦੇ ਨਾਲ। ਸੋ ਉਹਨਾਂ ਦੇਸ਼ਾਂ 'ਚ ਐਸੀ ਭਾਵਨਾ ਨਹੀਂ ਹੈ, ਲੇਕਿਨ ਸਾਡੇ ਦੇਸ਼ ਵਿੱਚ ਆਰੀਅਨ ਕਲਚਰ ਵਿੱਚ ਖਾਸ ਤੌਰ ਦੇ ਉੱਤੇ ਭਾਵਨਾ ਚੱਲੀ ਹੋਈ। ਸੋ ਮਾਤਾ ਗੰਗਾ ਜੀ ਇਸੇ ਭਾਵਨਾ ਦੇ ਤਹਿਤ ਕਈ ਵਾਰੀ ਚਿੱਤ ਵਿੱਚ ਵਿਚਾਰ ਕਰਦੇ ਨੇ ਕਿ ਸ਼ਾਦੀ ਹੋਇਆਂ ਨੂੰ ਬੜੀ ਦੇਰ ਹੋ ਗਈ, ਕਈ ਕਿਸਮ ਦੇ ਖਿਆਲ ਆਉਣੇ ਸ਼ੁਰੂ ਹੋ ਗਏ। ਅੱਜ ਬਹੁਤ ਹੀ ਸੋਹਣੇ ਬਸਤਰ ਆਪਨੇ ਕੋਠੇ ਦੀ ਛੱਤ ਦੇ ਉੱਤੇ ਮੰਜੇ ਰੱਖ ਕੇ ਸੁੱਕਣੇ ਪਾਏ ਹੋਏ, ਘਰ ਨਾਲੇ ਹੈ ਪਿੱਠੀ ਜਾਂਦਾ, ਕੰਧ ਵਿਚਾਲੇ ਹੈ, ਉਹਦੀ ਦਾਸੀ ਉੱਪਰ ਚੜ੍ਹੀ, ਨਿਗ੍ਹਾ ਨਹੀਂ ਟਿਕਦੀ ਉਹਨਾਂ ਕੱਪੜਿਆਂ ਦੇ ਉੱਤੇ, ਐਂ ਲੱਗਦਾ ਜਿਵੇਂ ਸੂਰਜ ਧਰਤੀ 'ਤੇ ਜਾ ਕੇ ਚਿਲਮਿਲ ਚਿਲਮਿਲ ਕਰਦਾ ਹੋਵੇ। ਬਹੁਤ ਹੀ ਵਧੀਆ ਵਸਤਰ ਹੈ। ਜਾ ਕੇ ਕਹਿਣ ਲੱਗੀ ਆਪਣੀ ਮਾਲਕਾਂ ਨੂੰ ਕਿ ਮਾਲਕਾਂ, ਤੁਹਾਨੂੰ ਤਾਂ ਗੁਰਿਆਈ ਮਿਲੀ ਨਾ, ਪਰ ਦੇਖੋ ਤਾਂ ਸਹੀ, ਮੇਤੇ ਤਾਂ ਦੇਖਿਆ ਨਹੀਂ ਜਾਂਦਾ, ਇੰਨੇ ਸੋਹਣੇ ਵਸਤਰ ਉੱਥੇ ਸੁੱਕਣੇ ਪਏ ਨੇ। ਇਹ ਜੇ ਤੁਸੀਂ ਗੁਰੂ ਹੁੰਦੇ ਤੁਹਾਡੇ ਘਰ ਨੂੰ ਸਭ ਕੁਛ ਆਉਣਾ ਸੀ। ਮੈਂ ਤਾਂ ਦੇਖ ਨਹੀਂ ਸਕਦੀ, ਕਿਉਂਕਿ ਉਹਨੇ ਆਪਣੀ ਗੱਲ ਕਰਨੀ ਸੀ। ਉਹਦੇ ਮਨ ਦੇ ਉੱਤੇ ਵੀ ਬੜਾ ਅਸਰ ਹੋਇਆ। ਪਿੱਛੇ ਜਾਂਦਾ ਹੁੰਦਾ ਹੈ ਅਤੇ ਉਸਨੂੰ ਕਿਹਾ ਵੀ ਦੇਖ, ਜੇ ਤੂੰ ਆਪਣੇ ਪਿਤਾ ਦੀ ਸੇਵਾ ਕਰਦਾ ਤੇ ਤੈਨੂੰ ਵੀ ਤਾਂ, ਤੂੰ ਗੁਰੂ ਹੁੰਦਾ ਕਿੰਨੀਆਂ ਨਿਮਤਾਂ, ਕਿੰਨੇ ਪਦਾਰਥ ਇਹਨਾਂ ਦੇ ਘਰ ਵਿੱਚ ਆਉਂਦੇ ਹੈ ਤੇ ਤੇਰੇ ਘਰ ਆਉਂਦੇ, ਮੈਂ ਪਾਉਂਦੀ, ਮੇਰੀ ਮੇਰਾ ਮਾਣ ਹੁੰਦਾ, ਤੇਰੇ ਕਰਕੇ ਮੇਰਾ ਮਾਣ ਹੋਣਾ ਸੀ, ਤੂੰ ਗੁਰੂ ਤਾਂ ਪਾਤਰ ਨਾ ਰਿਹਾ, ਤੇ ਦੇਖ ਲੈ ਕਿੰਨੀ ਬੇਇੱਜ਼ਤੀ ਆਪਾਂ ਨੂੰ ਸਹਿਣੀ ਪੈਂਦੀ ਹੈ, ਦੇਖੇ ਨਹੀਂ ਜਾਂਦੇ ਇੰਨੇ ਸੋਹਣੇ ਵਸਤਰ ਨੇ ਮੇਰੀ ਦਰਾਣੀ ਦੇ ਪਾਸ, ਸ਼ਰੀਕਣੀ ਦੇ ਪਾਸ। ਮੈਂ ਤਾਂ ਜਦਾ ਸੁਣਿਆ ਮੇਰੀ ਭੁੱਖ ਮਰ ਗਈ ਹੈ, ਰੋਟੀ ਖਾਣ ਨੂੰ ਮੇਰਾ ਜੀ ਨਹੀਂ ਕਰਦਾ, ਵੀ ਇਹ ਸਭ ਕੁਛ ਮੇਰੇ ਪਾਸ ਹੋਣਾ ਚਾਹੀਦਾ ਸੀ। ਉਸ ਵੇਲੇ ਪਿੱਛੀ ਚੰਦ ਕਹਿਣ ਲੱਗਿਆ ਵੀ ਤੂੰ ਕਿਉਂ ਚਿੱਤ ਡੁਲਾਉਣੀ ਹੈ, ਕਿਉਂ ਚਿੱਤ ਮਨ ਮੈਂ ਕਰੈ, ਸਭੀ ਵਸਤ ਹੈ ਤੋਰ, ਤੂੰ ਥੋੜ੍ਹਾ ਲੰਮਾ ਸੋਚ ਕੇ ਨਾ ਦੇਖ, ਇਹ ਸਾਰੀਆਂ ਚੀਜ਼ਾਂ ਤੇਰੀਆਂ ਹੀ ਨੇ, ਥੋੜ੍ਹੇ ਦਿਨਾਂ ਦਾ ਕੰਮ ਹੈ, ਉਹਦੇ ਬਾਅਦ ਤਾਂ ਹੈ ਹੀ ਤੇਰੀਆਂ ਸਾਰੀਆਂ। ਤੇ ਗ੍ਰਹਿ ਸੁੱਤ ਪ੍ਰਗਟਿਓ ਨਹੀਂ, ਸੁੱਤ ਪ੍ਰਗਟੇ ਗ੍ਰਹਿ ਮੋਰ, ਉਹਦੇ ਘਰ ਤਾਂ ਪੁੱਤਰ ਹੀ ਨਹੀਂ ਹੋਇਆ, ਪੁੱਤਰ ਤਾਂ ਮੇਰੇ ਘਰ ਵਿੱਚ ਹੀ ਆਏ ਨੇ, ਸੋ ਗੁਰਿਆਈ ਤਾਂ ਬਾਹਰ ਜਾਣੀ ਨਹੀਂ, ਇਹ ਮਿਹਰਬਾਨ ਜੀ ਦੇ ਹਿੱਸੇ ਆਉਣੀ ਹੈ ਅਤੇ ਤੇਰਾ ਹੀ ਪੁੱਤਰ ਹੈ, ਸਭ ਕੁਛ ਆਪਣੇ ਕੋਲ ਆ ਜਾਣਾ, ਜਿੰਨਾ ਵੀ ਇਹਨਾਂ ਦੇ ਘਰ 'ਚ ਮਾਲ ਪਿਆ ਉਹ ਆਪਾਂ ਹੀ ਚੱਕ ਲਿਆਉਣਾ ਸਾਰਾ, ਥੋੜ੍ਹੇ ਦਿਨਾਂ ਦੀ ਬਾਤ ਹੈ। ਇੱਕ ਦਿਨ ਐਸਾ ਹੋਇਆ ਕਿ ਮਾਤਾ ਜੀ ਕੇਸੀ ਇਸ਼ਨਾਨ ਕਰਕੇ ਕੇਸ ਹਰੇ ਕਰਨ ਵਾਸਤੇ ਉੱਪਰ ਮਕਾਨ ਦੀ ਛੱਤ 'ਤੇ ਗਏ, ਹੇਠਾਂ ਕਰਮੋ ਤੁਸੀਂ ਜਾਂਦੇ ਘਰੋਂ ਖੜੀ ਹੈ, ਆਪਨੇ ਕੇਸ ਪਾ ਰਹੇ ਸੀ, ਉਹਨਾਂ ਦੇ ਵਿੱਚੋਂ ਪਾਣੀ ਕੱਢਣ ਵਾਸਤੇ ਝਟਕਿਆ, ਇਸ ਤਰ੍ਹਾਂ ਸਿਰ ਮਾਰ ਕੇ ਹੱਥ ਮਾਰਿਆ, ਉਹ ਪਾਣੀ ਉਛਲ ਕੇ ਕੁਝ ਬੂੰਦਾ ਉਹਦੇ ਉੱਤੇ ਪੈ ਗਈਆਂ ਜਾ ਕੇ ਕਰਮਾਂ ਦੇ। ਉਹ ਕਹਿਣ ਲੱਗੀ ਦੇਖ ਤੇਰੇ ਤਾਂ ਆਇਆ ਹੀ ਨਹੀਂ ਕੋਈ, ਤੂੰ ਮੇਰਿਆਂ ਨੂੰ ਵੀ ਮਾਰਨਾ ਚਾਹੁੰਦੀ ਹੈ, ਉੱਤੇ ਪਾਣੀ ਸੁੱਟਦੀਆਂ ਸਾਡੇ ਉੱਤੇ, ਬੜੇ ਹੀ ਤਾਨੇ ਦਿੱਤੇ। ਮਾਤਾ ਜੀ ਦਾ ਮਨ ਬੜਾ ਹੀ ਦੁਖੀ ਹੋ ਗਿਆ, ਵੀ ਕੀ ਕਰਿਆ ਜਾਵੇ। ਗੱਲ ਗੱਲ ਦੇ ਉੱਤੇ ਝਗੜਾ ਪਾਉਂਦੇ ਨੇ, ਤਾਨੇ ਦਿੰਦੇ ਨੇ, ਗੱਲਾਂ ਕੁੱਤਿਆਂ ਬਿੱਲਿਆਂ ਦੀ ਬਾਤਾਂ ਕਹਿੰਦੇ ਨੇ। ਬੜਾ ਮੁਸ਼ਕਲ ਹੋ ਜਾਂਦਾ ਸ਼ਰੀਕੇ ਦੇ ਅੰਦਰ, ਰੋਜ਼ ਗੱਲ ਨਵੀਂ ਸੁਣ ਲਓ, ਨਵੀਂ ਸੁਣ ਲਓ। ਗੁਰੂ ਮਹਾਰਾਜ ਨੂੰ ਕਿਹਾ, ਕਹਿਣ ਲੱਗੀ ਸੱਚੇ ਪਾਤਸ਼ਾਹ ਵੀ ਹੁਣ ਤਾਂ ਬਸਣਾ ਹੀ ਇੱਥੇ ਮਹਾਲ ਹੋ ਗਿਆ। ਨਿੱਤ ਦਾ ਕਲੇਸ਼, ਨਿੱਤ ਦੇ ਮਿਹਣੇ ਤਾਨੇ, ਵੀ ਮੇਰਾ ਤਾਂ ਇੱਥੇ ਜੀ ਨਹੀਂ ਲੱਗਦਾ। ਫਿਰ ਗਾਹਾਂ ਕੁੱਖ ਹਰੀਣੀ ਹੋਈ, ਆਪ ਸਮਰੱਥ ਪੁਰਸ਼ੋਂ ਸਾਰੀ ਦੁਨੀਆਂ ਦੀਆਂ ਮੰਗਾਂ ਪੂਰੀਆਂ ਕਰਦੇ ਹੋ, ਜੋ ਮੰਗਦਾ ਉਹ ਤੁਸੀਂ ਦਿੰਦੇ, ਪਰ ਮੇਰੀ ਵਾਰ ਨੂੰ ਆਪ ਕਿਉਂ ਚੁੱਪ, ਮੇਰੇ 'ਤੇ ਕਿਰਪਾ ਕਿਉਂ ਨਹੀਂ ਕਰਦੇ? ਮੈਂ ਕਿੰਨੀ ਵਾਰੀ ਆਪਦੇ ਚਰਨਾਂ 'ਚ ਬੈਠ ਕੇ ਹੱਥ ਬੰਨ ਕੇ ਬੇਨਤੀ ਕਰ ਚੁੱਕੀ ਹਾਂ, ਅਤੇ ਤੁਸੀਂ ਇਹੀ ਕਹਿ ਦਿੰਦੇ ਹੋ ਕੋਈ ਵਾਹਿਗੁਰੂ ਜੀ ਜਿਵੇਂ ਕਰਦੇ ਨੇ ਠੀਕ ਹੈ ਜੀ। ਜਦ ਤੁਸੀਂ ਸਾਰੀ ਦੁਨੀਆਂ ਨੂੰ ਦਿੰਦੇ ਹੋ, ਸੱਚੇ ਸਾਹਿਬ ਆ ਕਿਆ ਨਹੀਂ, ਘਰ ਤੇਰਾ, ਘਰ ਤਾਂ ਤੇਰਾ, ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਕੋਈ ਪੁੱਤਰ ਮੰਗਦਾ ਪੁੱਤਰ ਦਿੰਦੇ ਹੋ, ਜ਼ਮੀਨ ਮੰਗਦਾ ਜ਼ਮੀਨ ਦਿੰਦੇ ਹੋ, ਕਾਰੋਬਾਰ ਮੰਗਦਾ ਉਹ ਤੁਸੀਂ ਦਿੰਦੇ ਹੋ, ਜਾ ਜਾ ਕੇ ਰਾਖੀਆਂ ਕਰਦੇ ਹੋ, ਹਜ਼ਾਰਾਂ ਮੀਲਾਂ 'ਤੇ ਸੂਖਸ਼ਮ ਸਰੀਰ ਨਾਲ ਜਾ ਕੇ ਰਾਖੀਆਂ ਕਰਦੇ ਹੋ, ਦਿੰਦੇ ਹੋ ਚੀਜ਼ਾਂ ਵਸਤਾਂ, ਦੂਰ ਬੈਠੀਆਂ ਹੁੰਦੀਆਂ ਸਾਰੀਆਂ ਭਾਵਨਾਵਾਂ ਪੂਰੀਆਂ ਕਰਦੇ ਹੋ, ਮੇਰੇ 'ਚ ਕਿਹੜਾ ਕਸੂਰ ਹੋ ਗਿਆ, ਮੈਂ ਕਿਹੜਾ ਕਸੂਰ ਕਰ ਦਿੱਤਾ, ਕੀ ਕਸਰ ਹੈ ਮੇਰੇ ਵਿੱਚ ਕਿ ਮੇਰੀ ਬੇਨਤੀ ਆਪ ਸਰਵਣ ਨਹੀਂ ਕਰਦੇ। ਕਹਿਣ ਲੱਗੇ, ਦੇਖੋ ਇਸ ਤਰ੍ਹਾਂ ਨਾਰਾਜ਼ ਨਹੀਂ ਹੋਣਾ ਚਾਹੀਦਾ, ਇਸ ਤਰ੍ਹਾਂ ਦੀਆਂ ਛੋਟੀਆਂ ਬਾਤਾਂ ਵੀ ਨਹੀਂ ਕਰਨੀਆਂ ਚਾਹੀਦੀਆਂ। ਇਹ ਸਭ ਕੁਛ ਗੁਰੂ ਨਾਨਕ ਦੇ ਘਰ ਵਿੱਚ ਹੈ, ਮੇਰੀ ਡਿਊਟੀ ਜੋ ਲੱਗੀ ਹੈ ਗੁਰੂ ਨਾਨਕ ਦੇ ਘਰ 'ਚੋਂ, ਜੋ ਵੀ ਸ਼ਰਧਾ ਧਾਰ ਕੇ ਆਉਂਦਾ ਉਹਨੂੰ ਦੇਣਾ ਹੀ ਦੇਣਾ, ਜੋ ਮੰਗੇ ਠਾਕਰ ਆਪਣੇ 'ਤੇ ਸੋਈ ਸੋਈ ਦੇ, ਅਤੇ ਮੈਂ ਆਪਣੇ ਘਰ ਨੂੰ ਕਿਵੇਂ ਦੇਣਾ? ਉਹ ਅਮਾਨਤ ਗੁਰੂ ਨਾਨਕ ਦੀ ਮੈਂ ਆਪਣੇ ਘਰ ਨਹੀਂ ਲਿਆ ਸਕਦਾ। ਕਹਿਣ ਲੱਗੀ ਮਹਾਰਾਜ, ਫਿਰ ਕੀ ਹੋਵੇਗਾ? ਕਹਿਣ ਲੱਗੇ, ਦੇਖੋ ਤੁਸੀਂ ਬਾਣੀ ਵਿਚਾਰ ਕੇ ਪੜਿਆ ਕਰੋ, ਇਹ ਬਾਣੀ ਹੈ ਧੁਰ ਦੀ, ਹੁਕਮ ਨੇ ਇਹਦੇ 'ਚ, ਹੁਕਮਨਾਮੇ ਨੇ, ਉਹਨੂੰ ਵਿਚਾਰ ਲਓ, ਤੁਹਾਡੀ ਭਾਵਨਾ ਪੂਰੀ ਹੋ ਜਾਏਗੀ। ਧਿਆਨ ਨਹੀਂ ਆ ਰਿਹਾ। ਕਹਿੰਦੇ ਮਹਾਰਾਜ, ਆਪਦਾ ਭਾਵ ਕਿਸ ਤਰਫ ਹੈ, ਮੇਰੇ ਆ ਨਹੀਂ ਰਿਹਾ ਖਿਆਲ 'ਚ। ਉਸ ਵੇਲੇ ਮਹਾਰਾਜ ਜੀ ਨੇ ਪ੍ਰਗਟ ਕਰਕੇ ਇਸ ਤਰ੍ਹਾਂ ਨਾਲ ਫਰਮਾਨ ਕੀਤਾ,
ਜਿਤੇ ਚਾਰ ਪਦਾਰਥ ਨੇ ਸਿਵਾ ਕਰ ਲੈ ਸਾਧੂਆਂ ਦੀ, ਚਾਰ ਪਦਾਰਥ ਨੇ ਸਿਵਾ ਕਰ ਲੈ ਸਾਧੂਆਂ ਦੀ,
चार जना की सेवा है। दुनिया के अंदर जो चार पदार्थ है ये सब कुछ आ जाता है, धर्म आ जाता है, पैसा टका आ जाता है, अर्थ सारिया वासनावां कामनावां आ जाए तो मुक्ति भी आ जाती। कह लगे महाराज मैनू किसी साधु की दस फिर पा दो। कहिंदे अपने जो राखी करते ने वीर जी घा की राखी करते ने बाबा बुढ़ा जी ने तुसी उस बीड़ वेच चले जाओ, उन्होंने प्रसन्न कर लो, फिर थोनू सब कुछ मिल जाएगा। क्योंकि संत का वाक गुरसिख का वाक अवला नहीं होया कर लो। बड़ी खुशी हुई कि इजाजत मिल गई, आस बच गई, बहुत खुशी हुई। रात में ये तैयारियां कर ली, रथां वालियां नू रथ लिजाण वास्ते, गड्डियां वालियां नू गड्डियां, घोड़ियां ते जाण वास्ते बंदियां नू, ते होर सवारियां ते जाण वास्ते सारियां नू रात नू कहता कि सवेरे आपां चलांगे। ते बहुत सारे पदार्थ पूरियां वगैरा बनाउण वास्ते सजरे ला दिते, बनाउण वाले बहुत किस्म दे पदार्थ खाण वास्ते बना ले, परातां भर लिया, बर्तन भर ले, उहदे बाद रथां च जा रहे ने। काफी समय तो घोड़े भी ते बल्द भी खड़े सी, ते जिस वक्त उन्होंने उस पासे नूं पाया तो वह अपनिया अपनिया फिरतियां दिखाते, कोई किसी के मूहरे लंघ जाता है, किसी के मूहरे लंघ जाता है, घोड़े नठे फिरते हैं। जाते जाते जब भीड़ कोल पहुंचे खड़का दड़का बहुत बढ़ गया, बोल बुलाड़ा हो गया, उची उची एक दूए नूं बाजा मारते ने। माता जी का रथ सब तो अगे दौड़िया जाता है, कदे हौली चलता है, कदे दौड़ता है, ते हेठा लगे हुए ने जिहड़े आवाज दिंदे ने। सो इस तरह के नाल काफी रौला पैण के नाल शांत वातावरण के विच सारे जिहड़े पशु सी हरन वगैरा होर उन्होंने भी दौड़ ला ली डर के। वो बाबा जी दे बीड़ दे कोल जिथे आप बैठे ने समाधिस्त होए सारे ही दौड़े जा रहे ने, हरण दौड़े जा रहे ने, रोज दौड़े जा रहे ने, होर जो जंगली जानवर ने सब दौड़े जा रहे हैं। ते उधरले पासे बाबा जी नूं आवाज आउंदी है, खड़का बड़ा हो रहा, जंग खड़क रहे ने, टलियां घुंगरू खड़क रहे ने। बाबा जी ने सेवादार नूं पुछया, कहिंदे इह की हो रहा है, कौन आ गया इस चिड़ी दे अंदर, सारे पशु पंछी जिहड़े ने डरदे नठे जा रहे ने। कहण लगे महाराज गुरु के महल आए, इन्हे नूं माता जी आ जांदे ने, सेवकां दे सिर ते बेअंत पदार्थ लग चुके हुए ने। बाबा जी बैठे ने लिया के मस्तक नवाया, भेटा कीते। उस वेले जो दासी नाल सी कहन लगी बाबा जी महाराज जी ने आप दे कोल भेजिया माता जी नूं, तो तुसी जानदे ही हो कि इन्ना चिर हो गया पुत्र दी दात नहीं मिली। इस तरह मेहने ताने दिंदी है कर्म, पिछी जांदे सी फिक्कियां बातां कहिंदे, तुहाडे वर्गे समर्थ पुरशां दे हुंदे होए जे पुत्र दी दात ना मिली फिर तां बड़ा मुश्किल है। ਸੋ ਇਹ ਮਾਤਾ ਜੀ ਸ਼ਰਧਾ ਧਾਰ ਕੇ ਤੁਹਾਡੇ ਕੋਲ ਆਏ ਨੇ। ਜਿਸ ਵਕਤ ਮਾਤਾ ਜੀ ਨਾਲ ਗੱਲ ਕਰੀ, ਮਾਤਾ ਜੀ ਤੁਹਾਨੂੰ ਕੀ ਕਿੱਥੇ ਭਾਜੜ ਪੈ ਗਈ ਅੱਜ? ਭਾਜੜੇ ਕਹਿ ਦਿੱਤਾ ਗੁਰੂ, ਕਹਿਣ ਨੂੰ ਭਾਜੜਾਂ ਕਿਉਂ ਪੈ ਗਈਆਂ? ਮੈਂ ਤਾਂ ਗਰੀਬ ਆਦਮੀ ਹਾਂ, ਮੇਰੇ ਕੋਲ ਕੀ ਹੈ? ਕੁਛ ਨਹੀਂ ਹੈ। ਇਹ ਤੁਸੀਂ ਪਦਾਰਥ ਲੈ ਕੇ ਆਏ ਹੋ, ਇਹ ਤੁਹਾਡੇ ਹੀ ਛਕਣ ਵਾਸਤੇ ਨੇ। ਮੈਂ ਤਾਂ ਜੱਟ ਹਾਂ, ਕਦੇ ਇਹੋ ਜਿਹਾ ਕੁਛ ਖਾਧਾ ਹੀ ਨਹੀਂ ਹੈ, ਲੈ ਜਾਓ, ਮੈਨੂੰ ਭੁੱਖ ਨਹੀਂ। ਨਿਰਾਸ਼ ਹੋ ਗਈ ਮਾਤਾ ਜੀ, ਵਾਪਸ ਆ ਗਏ। ਗੁਰੂ ਮਹਾਰਾਜ ਨੇ ਪੁੱਛਿਆ, ਕੀ ਗੱਲ, ਤੁਸੀਂ ਇੰਨੇ ਉਦਾਸ ਹੋ, ਆ ਕੇ ਕੋਈ ਬਚਨ ਨਹੀਂ ਕਰਦੇ? ਦਰਸ਼ਨ ਕਰਕੇ ਆਏ ਹੋ ਬਾਬਾ ਬੁੱਢਾ ਜੀ ਦੇ, ਤੇ ਤੁਹਾਨੂੰ ਤਾਂ ਬੜੀਆਂ ਖੁਸ਼ੀਆਂ ਚਾਹੀਦੀਆਂ ਸੀ, ਕੀ ਗੱਲ ਹੋਈ? ਕਹਿਣ ਲੱਗੀ, ਮਹਾਰਾਜ ਮੈਂ ਕੀ ਦੱਸਾਂ, ਮੈਂ ਗਈ ਸੀ ਤੇ ਬਾਬਾ ਜੀ ਨੇ ਤਾਂ ਬਚਨੇ ਉਲਟਾ ਕਰਦਾ ਵੀ ਤੁਹਾਨੂੰ ਗੁਰੂ ਕਹਿਣ ਨੂੰ ਕਿਧਰੋਂ ਭਾਗਣਾ ਪੈ ਗਿਆ, ਕੁਛ ਵੀ ਨਹੀਂ ਛਕਿਆ ਉਹਨਾਂ ਨੇ ਜੋ ਮੈਂ ਲੈ ਕੇ ਗਈ। ਕਹਿੰਦੇ ਸਾਨੂੰ ਇੱਛਿਆ ਨਹੀਂ ਕਿਸੇ ਛਕਣ ਦੀ, ਹੁਣ ਕੀ ਹੋਏਗਾ, ਬਚਨ ਵੀ ਪੁੱਠਾ ਲੈ ਲਿਆ, ਭਾਜਣਾ ਪੈਣਗੀਆਂ। ਮਹਾਰਾਜ ਕਹਿੰਦੇ ਉਹ ਤਾਂ ਹੁਣ ਪੈਣੀਆਂ ਹੀ ਨੇ, ਉਹ ਤਾਂ ਪੈਣਗੀਆਂ ਹੀ, ਪਰ ਤੁਸੀਂ ਸਾਧਨਾਂ ਕੋਲ ਐ ਨਹੀਂ ਜਾਈਦਾ, ਜਲਾਓ ਕੱਢ ਕੇ ਮਹਾਤਮਾ ਕੋਲ ਪੂਰੀ ਨਿਮਰਤਾ, ਪੂਰੀ ਸ਼ਰਧਾ, ਪੂਰੀ ਸ਼ਰਧਾ ਦੇ ਨਾਲ ਜਾਈਦਾ। ਤੁਸੀਂ ਤਾਂ ਸ਼ਰਧਾ ਦਿਖਾ ਲਈ, ਕੋਈ ਨਹੀਂ ਰਸਾਂ ਚ ਬੈਠ ਕੇ ਸੈਰ ਸਪਾਟੇ ਕਰਨ ਗਏ ਜੀ,